एक ओंकार सत नाम कर्ता पुरख निरपौ निर्वैर अकाल मूर्त अजन्य सैपंग गुर प्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। लंका दा राजा शिवनाभ नवी बनाई धर्मशाला विच अपने बहुत सारी प्रजा नाल महाराज जी होरां दे चरणां च बैठा है। ते ए सारे लोग हिंदू धर्म नूं मनदे वेदां दे पुजारी हन। ते महाराज जी समझाउंदे हन कि वेद दा रस्ता की है ते साडा नवा रस्ता लै के आए हाँ वो की है। हठ योग वेद दा रस्ता है कि मन नूं हठ करके कर लिआउणा। उसदे अठ अंग हन इस रस्ते दे। पहला यम सी कि मन नूं रोकना किस तरह है। दूसरा सी नेम। नेम हठ योग दसदा है कि तप करना है और श्रद्धा रखनी है सहनशीलता धारण करनी है संतोख रखना है दान देना है पूजा करनी है गुरु धारण करना है उस पासों गुर शब्द लेना है फिर उस गुर शब्द की कमाई करनी है फिर शांत स्वभाव बनाई रखना है पवित्र रहना है अंदरों बाहरों और हवन करना है। ये दस तरीके हैं नेम दे। अगे जो छे अंग होर हैं हठ योग दे अठ अंग हैं टोटल दो अंग हो गए। छे अंगां दे विच वेद दसदा है कि भगती किस तरह करनी है। सो जो हिंदू धर्म विच है वो योग दा मार्ग की है। योग तो भाव हुंदा है परमेश्वर नाल योग परमेश्वर नाल मिलाप कि परमेश्वर जी नाल योग किस तरह करना है वो अगले छियां अंगां विच दसदा है। महाराज जी समझा रहे हैं सारियां नूं। तीसरा अंग है हठ योग दा कि एकंतंग देश उसनूं आखदे एकंतंग देश। एकंतंग देश तो भाव है कि जिस प्राणी ने साधना करनी है अभ्यासी होना है योग धारण करना है वो ऐसी जगह रहे ऐसी ऐसे देश वसे जिथे बिल्कुल एकांत होवे और किसी होर प्राणी की आवाज़ ना सुन सके। इस करके ही योगी लोग जा पहाड़ा में चले जाते सन जा जंगलों में चले जाया करते सन। महाराज जी कहते कि योग का ये ਰਸਤਾ ਹੈ ਕਿ ਪਹਾੜਾਂ ਵਿੱਚ ਚਲੇ ਜਾਓ ਜਾਂ ਜੰਗਲਾਂ ਵਿੱਚ ਚਲੇ ਜਾਓ, ਇਕੱਲੇ ਰਹਿਣਾ ਹੈ। ਪਰ ਜੋ ਅਸੀਂ ਰਸਤਾ ਲੈ ਕੇ ਆਏ ਹਾਂ, ਇਹ ਵੀ ਇਕੰਤਕ ਦੇਸ਼ ਵਿੱਚ ਹੀ ਰਹਿਣਾ ਹੈ। ਫਰਕ ਇੰਨਾ ਹੈ ਕਿ ਸਾਰੇ ਸੰਸਾਰ ਨੂੰ ਦੇਸ਼ ਇਕੰਤਕ ਹੀ ਸਮਝਣਾ ਹੈ, ਕਿ ਸਾਰੇ ਸੰਸਾਰ ਵਿੱਚ ਇੱਕ ਗੋਬਿੰਦ ਹੀ ਵੱਸ ਰਿਹਾ ਹੈ ਅਤੇ ਇਹ ਉਸਦਾ ਹੀ ਸੰਸਾਰ। ਇੱਕ ਗੋਬਿੰਦ ਹੀ ਵੱਸ ਰਿਹਾ ਹੈ ਅਤੇ ਇਹ ਉਸ ਇਕੱਲੇ ਦਾ ਸੰਸਾਰ ਹੈ ਅਤੇ ਇਕੱਲੇ ਦੇ ਸੰਸਾਰ ਵਿੱਚ ਹੀ ਵੱਸਣਾ ਹੈ। ਘੱਟ ਘੱਟ ਵਿੱਚ ਗੋਬਿੰਦ ਵੱਸ ਰਿਹਾ ਹੈ, ਇਸ ਸੰਸਾਰ ਵਿੱਚ ਵੱਸ ਹੀ ਗੋਬਿੰਦ ਰਿਹਾ ਹੈ, ਇਹ ਸਮਝਣਾ ਹੈ। ਔਰ ਫਿਰ ਇਸਦਾ ਇਸਨੂੰ ਜਾਣਨਾ ਹੈ, ਗਿਆਨ ਲੈਣਾ ਹੈ, ਇਸਦਾ ਅੰਦਰੋਂ ਜਾਣਨਾ ਹੈ। ਸੋ ਇਹ ਸਾਰਾ ਸੰਸਾਰ ਦੇਸ਼ ਇਕੰਤਕ ਹੀ ਹੈ ਸਾਡੇ ਸਿੱਖਾਂ ਲਈ, ਕਿਉਂਕਿ ਸਾਰੇ ਸੰਸਾਰ ਵਿੱਚ ਇੱਕ ਗੋਬਿੰਦ ਹੀ ਵੱਸਦਾ ਹੈ। ਸੋ ਇਸ ਲਈ ਇਹ ਦੇਸ਼ ਇਕੰਤਕ ਹੀ ਹੈ, ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਚੌਥਾ ਅੰਗ ਹੱਠ ਯੋਗ ਦਾ ਹੈ ਕਿ ਆਸਨ। ਅਗਲੇ ਅੰਗਾਂ ਦੇ ਵਿੱਚ ਦੱਸਦੇ ਕਿ ਭਗਤੀ ਕਿਸ ਤਰ੍ਹਾਂ ਕਰਨੀ। ਪਹਿਲਾਂ ਦੱਸਿਆ ਕਿ ਰਹਿਣਾ ਕਿੱਥੇ ਹੈ ਇਕੰਤਕ ਦੇਸ਼ ਵਿੱਚ, ਹੁਣ ਅਗਲਾ ਹੈ ਕਿ ਬੈਠਣਾ ਕਿਸ ਤਰ੍ਹਾਂ ਹੈ, ਯੋਗ ਕਮਾਉਣ ਲਈ ਬੈਠਣਾ ਕਿਸ ਤਰ੍ਹਾਂ ਹੈ। ਜਿਸ ਤਰ੍ਹਾਂ ਆਪਾਂ ਚੌਂਕੜਾ ਮਾਰ ਕੇ ਬੈਠਦੇ ਹਾਂ, ਯੋਗ ਵਿੱਚ ਹੱਠ ਯੋਗ ਵਿੱਚ ਆਸਨ ਹਨ। ਪੁਰਾਣੇ ਰਿਸ਼ੀਆਂ ਮੁਨੀਆਂ ਨੇ ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਰਹਿੰਦੇ, ਜਿਸ ਤਰ੍ਹਾਂ ਜਿੰਨੇ ਜੀਵ ਜੰਤੂ ਧਰਤੀ ਵਿੱਚ ਰਹਿੰਦੇ ਸੱਪ ਆਦਿ, ਜਾਂ ਧਰਤੀ ਦੇ ਉੱਪਰ ਜਿੰਨੇ ਜੀਵ ਰਹਿੰਦੇ, ਜਾਂ ਫਿਰ ਪਾਣੀ ਵਿੱਚ ਜਿੰਨੇ ਜੀਵ ਰਹਿੰਦੇ, ਔਰ ਜਿੰਨੇ ਪੰਛੀ ਆਕਾਸ਼ ਵਿੱਚ ਰਹਿੰਦੇ, ਰਿਸ਼ੀਆਂ ਨੇ ਇਹਨਾਂ ਸਾਰੇ ਜੀਵਾਂ ਦੇ ਬੈਠਣ ਦੇ ਤਰੀਕੇ ਦੇਖੇ ਕਿ ਸਾਰੇ ਜੀਵ ਅਲੱਗ ਅਲੱਗ ਤਰੀਕਿਆਂ ਨਾਲ ਬੈਠਦੇ ਹਨ। ਅਤੇ ਰਿਸ਼ੀਆਂ ਨੇ 84 ਤਰੀਕੇ ਨਿਯਤ ਕੀਤੇ ਕਿ ਸਾਰੇ ਜੀਵ ਇਹਨਾਂ 84 ਤਰੀਕਿਆਂ ਨਾਲ ਬੈਠਦੇ ਹਨ, ਅਤੇ ਉਹਨਾਂ ਨੂੰ 84 ਤਰੀਕਿਆਂ ਨਾਲ ਜਿਸ ਤਰ੍ਹਾਂ ਸਾਰੇ ਪਸ਼ੂ ਪੰਛੀ ਬੈਠਦੇ, ਉਹਨਾਂ ਨੂੰ 84 ਆਸਨ ਕਿਹਾ ਗਿਆ। ਚੁਰਾਸੀ ਆਸਨ, ਫਿਰ ਯੋਗੀ ਲੋਕ ਇਹਦੇ 84 ਆਸਨ, ਇਹਨਾਂ ਵਿੱਚੋਂ ਕੋਈ ਆਸਨ ਚੁਣ ਕੇ ਅਤੇ ਉਹਨਾਂ ਆਸਨਾਂ ਉਸ ਤਰ੍ਹਾਂ ਬੈਠ ਕੇ ਅਤੇ ਪ੍ਰਭੂ ਨਾਲ ਯੋਗ ਕਮਾਉਂਦੇ, ਜਿਸ ਤਰ੍ਹਾਂ ਕੁੱਤਾ ਜਿਸ ਤਰ੍ਹਾਂ ਬੈਠਦਾ ਹੈ ਉਹ ਆਸਨ ਹੈ, ਗਊਆਂ ਮੱਝਾਂ ਜਿਸ ਤਰ੍ਹਾਂ ਬੈਠਦੀਆਂ ਹਨ ਉਹ ਆਸਨ ਹੈ, ਵੱਖਰੇ ਵੱਖਰੇ ਪਸ਼ੂ ਪੰਛੀ ਜਿਸ ਤਰ੍ਹਾਂ ਬੈਠਦੇ ਉਹ ਸਭ ਆਸਨ। ਇਹਨਾਂ ਵਿੱਚੋਂ ਔਰ ਇਹ ਆਸਨ ਬਹੁਤ ਮਸ਼ਹੂਰ ਹਨ ਸਾਰੀ ਦੁਨੀਆ ਵਿੱਚ। ਅੱਜ ਵੀ ਜੋ ਯੋਗਾ ਹੈ ਉਹ ਵੈਸਟਰਨ ਕੰਟਰੀਆਂ ਜਿੰਨੀਆਂ, ਸਾਰੇ ਮੁਸਲਮਾਨ ਕੰਟਰੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਕੰਟਰੀਆਂ ਦੇ ਸ਼ਹਿਰਾਂ ਵਿੱਚ ਯੋਗਾ ਦੇ ਸੈਂਟਰ ਖੁੱਲ੍ਹੇ ਹੋਏ ਹਨ ਅੱਜ ਵੀ। ਉਹਨਾਂ ਨੂੰ ਲੋਕਾਂ ਨੂੰ ਯੋਗਾ ਕਰਨਾ ਸਿਖਾਇਆ ਜਾਂਦਾ ਹੈ। ਇਹ ਬਹੁਤ ਪੁਰਾਣਾ ਤਰੀਕਾ ਹੈ, ਮਹਾਰਾਜ ਜੀ ਸਮਝਾਉਣਗੇ ਬਾਅਦ ਵਿੱਚ ਕਿ ਇਸ ਰਸਤੇ ਦਾ ਸਾਡੇ ਰਸਤੇ ਨਾਲੋਂ ਹਰ ਪੈਰ ਤੇ ਸਮਝਾ ਰਹੇ ਹਨ ਕਿ ਫਰਕ ਕੀ ਹੈ। ਆਸਣ ਯੋਗੀ ਲੋਕ ਜੋ 84 ਆਸਣ ਉਹਨਾਂ ਦੇ ਹਨ, ਉਹਨਾਂ ਵਿੱਚੋਂ 2 ਆਸਣ ਸਭ ਤੋਂ ਮਸ਼ਹੂਰ ਹਨ ਯੋਗੀਆਂ ਦੇ। ਇੱਕ ਸਿੱਧ ਆਸਣ, ਉਹ ਬੈਠਦੇ ਵੀ ਉਹਨਾਂ ਆਸਣਾਂ ਦੇ ਤਰੀਕੇ ਨਾਲ, ਅਤੇ ਫਿਰ ਗੱਲਬਾਤ ਕਰਨ ਦਾ ਵੀ ਉਹ ਉਹਨਾਂ ਪਸ਼ੂਆਂ ਪੰਛੀਆਂ ਵਾਂਗੂ ਹੀ ਮੂੰਹ ਕਰਕੇ ਅਤੇ ਉਸ ਤਰ੍ਹਾਂ ਕਰਕੇ ਕੋਸ਼ਿਸ਼ ਕਰਦੇ। ਇਸ ਸਾਰੇ ਕਰਮ ਦੇ ਪਿੱਛੇ ਕਾਰਨ ਇਹ ਹੈ ਕਿ ਸਰੀਰ ਦੇ ਰੋਮ ਰੋਮ ਨੂੰ ਜਗਾਉਣਾ ਹੈ, ਅਤੇ ਕਿਸੇ ਤਰੀਕੇ ਨਾਲ ਵੀ ਜਗਾਇਆ ਜਾ ਸਕੇ ਉਹ ਤਰੀਕਾ ਵਰਤਦੇ, ਕਿਉਂਕਿ ਆਪਾਂ ਸੁੱਤੇ ਹੋਏ ਹਾਂ, ਪ੍ਰਾਣੀ ਸੁੱਤਾ ਹੋਇਆ ਹੈ, ਇਸ ਨੂੰ ਜਗਾਉਣਾ ਹੈ। ਸੋ 2 ਜੋ ਮਸ਼ਹੂਰ ਹਨ ਆਸਣ, ਇੱਕ ਦਾ ਨਾਂ ਹੈ ਸਿੱਧ ਆਸਣ ਅਤੇ ਦੂਸਰਾ ਪਦਮ ਆਸਣ। ਸਿੱਧ ਆਸਣ ਵਿੱਚ ਖੱਬੀ ਅੱਡੀ ਚੌਂਕੜੀ ਮਾਰ ਕੇ ਬੈਠਦੇ ਹਨ, ਔਰ ਖੱਬੀ ਅੱਡੀ ਉੱਪਰ ਸਾਰਾ ਭਾਰ ਸਰੀਰ ਦਾ ਪਾਇਆ ਜਾਂਦਾ ਹੈ, ਅਤੇ ਸੱਜੀ ਅੱਡੀ ਅਗਲੇ ਪਾਸੇ ਰੱਖੀ ਜਾਂਦੀ ਹੈ। ਅਤੇ ਇਸ ਤਰੀਕੇ ਨਾਲ ਬੈਠਣ ਨੂੰ ਸਿੱਧ ਆਸਣ ਕਿਹਾ ਜਾਂਦਾ ਹੈ। ਔਰ ਫਿਰ ਦੂਸਰਾ ਪਦਮ ਆਸਣ, ਜਿਸ ਤਰ੍ਹਾਂ ਆਪਾਂ ਆਮ ਕਰਕੇ ਬੈਠਦੇ ਹਾਂ ਅਤੇ ਆਪਣਾ ਇੱਕ ਲੱਤ ਸੱਜਾ ਪੈਰ ਜਾਂ ਖੱਬੇ ਪੱਟ ਦੇ ਉੱਪਰ ਹੁੰਦਾ, ਜਾਂ ਖੱਬਾ ਪੈਰ ਸੱਜੇ ਪੱਟ ਦੇ ਉੱਪਰ, ਉਹਨਾਂ ਦਾ ਜੋ ਪਦਮ ਆਸਣ ਹੈ ਉਹ ਕਰਕੇ ਦਿਖਾਇਓ ਜੀ ਤੁਸੀਂ। ਹਾਂ, ਤੁਸੀਂ ਪਾਸੇ ਹੁੰਦੇ ਹੋ। ਪਦਮ ਆਸਣ ਵਿੱਚ ਖੱਬਾ ਪੈਰ ਸੱਜੇ ਪੱਟ ਉੱਪਰ ਔਰ ਸੱਜਾ ਪੈਰ ਖੱਬੇ ਪੱਟ ਉੱਪਰ ਇਸ ਤਰ੍ਹਾਂ ਰੱਖ ਕੇ ਫਿਰ ਦੋਵੇਂ ਬਾਹਾਂ ਪਿਛਲੇ ਪਾਸੇ ਘੁਮਾਉਣੀਆਂ ਹਨ। ਸੱਜੀ ਬਾਂਹ ਘੁਮਾ ਕੇ ਅਤੇ ਪਰਲੇ ਪਾਸੇ ਦਾ ਜਿਹੜਾ ਅੰਗੂਠਾ ਹੈ ਉਹ ਪਕੜਨਾ ਹੈ, ਉਹ ਪਰਲੀ ਬਾਂਹ ਘੁਮਾ ਕੇ ਇਸ ਅੰਗੂਠੇ ਨੂੰ ਪਕੜਨਾ। ਰੱਬ ਸੌਖਾ ਨਹੀਂ ਮਿਲਦਾ। ਇੰਨਾ ਕੁ ਕਰ ਸਕਦੇ ਉਹ ਬਹੁਤ ਔਖਾ ਕੰਮ ਹੈ ਫਿਰ ਘੁਮਾ ਕੇ, ਫਿਰ ਉਸ ਤੋਂ ਬਾਅਦ ਫਿਰ ਹਾਂਜੀ ਇਹ 2 ਆਸਣ। ਠੀਕ ਹੈ ਜੀ, ਇਹ 2 ਆਸਣ ਉਹਨਾਂ ਦੇ ਜ਼ਿਆਦਾ ਮਸ਼ਹੂਰ ਹਨ। ਤੇ ਮਹਾਰਾਜ ਜੀ ਕਹਿੰਦੇ ਕਿ ਜੋ ਗੁਰਸਿੱਖੀ ਵਿੱਚ ਆਸਣ ਹਨ, ਗੁਰਸਿੱਖੀ ਵਿੱਚ ਆਸਣ ਚਿੱਤ ਨੂੰ ਅਸੀਂ ਬਣਾਉਂਦੇ ਹਾਂ, ਚਿੱਤ ਨੂੰ ਆਸਣ ਬਣਾਉਂਦੇ ਹਾਂ। ਜਿਸ ਤਰ੍ਹਾਂ ਯੋਗੀ ਲੋਕ ਇੱਕ ਆਸਣ ਵਿੱਚ ਸਥਿਰ ਹੋ ਕੇ ਬੈਠਦੇ ਹਨ ਅਤੇ ਫਿਰ ਯੋਗ ਵਿੱਚ ਉਤਰਦੇ ਹਨ, ਅਸੀਂ ਚਿੱਤ ਨੂੰ ਸਥਿਰ ਕਰਕੇ ਬੈਠਦੇ ਹਾਂ ਅਤੇ ਫਿਰ ਨਾਮ ਜਪਦੇ ਹਾਂ। ਸੋ ਸਾਡਾ ਆਸਣ ਜੋ ਹੈ ਉਹ ਚਿੱਤ ਹੈ, ਚਿੱਤ ਨੂੰ ਗੁਰਸਿੱਖੀ ਦਾ ਆਸਣ ਚਿੱਤ ਹੈ। ਔਰ ਫਿਰ ਅਗਲਾ ਜੋ ਹੈ ਕਿ ਬੈਠ ਕੇ ਅਤੇ ਫਿਰ ਸਵਾਸ ਕਿਸ ਤਰ੍ਹਾਂ ਚਲਾਉਣੇ ਹਨ, ਉਸਨੂੰ ਪ੍ਰਾਣਾਯਾਮ ਆਖਦੇ ਹਨ। ਪ੍ਰਾਣਾਯਾਮ, ਪ੍ਰਾਣਾਂ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਪ੍ਰਾਣਾਯਾਮ ਵਿੱਚ 3 ਸ਼ਬਦ ਵਰਤੇ ਜਾਂਦੇ ਹਨ ਜੋ ਗੁਰਬਾਣੀ ਵਿੱਚ ਵੀ ਆਉਂਦੇ ਹਨ, ਪੂਰਕ, ਕੁੰਭਕ, ਰੇਚਕ। ਪੂਰਕ ਤੋਂ ਭਾਵ ਹੈ ਕਿ ਸਵਾਸ ਨੂੰ ਅੰਦਰ ਲੈ ਕੇ ਜਾਣਾ, ਸਵਾਸ ਨੂੰ ਅੰਦਰ ਲੈ ਕੇ ਜਾਣਾ ਉਸਨੂੰ ਪੂਰਕ ਆਖਦੇ ਹਨ ਅਤੇ ਫਿਰ ਸਵਾਸ ਨੂੰ ਉਹ ਅੰਦਰ ਰੋਕਦੇ ਹਨ ਉਸਨੂੰ ਕੁੰਭਕ ਆਖਦੇ ਹਨ ਅਤੇ ਫਿਰ ਸਵਾਸ ਨੂੰ ਬਾਹਰ ਲਿਆਉਣਾ ਇਸ ਵਿਧੀ ਨੂੰ ਰੇਚਕ ਕਿਹਾ ਜਾਂਦਾ। ਯੋਗੀ ਲੋਕ ਆਸਨ ਵਿੱਚ ਬੈਠ ਕੇ ਫਿਰ ਖੱਬੇ ਜੋ ਨੱਕ ਦੀ ਖੱਬੀ ਨਸ ਹੈ ਇਸ ਨੂੰ ਬੰਦ ਕਰਕੇ ਸੱਜੀ ਨਸ ਥਾਣੀ ਸਵਾਸ ਉੱਪਰ ਨੂੰ ਚੜਾਉਂਦੇ ਹਨ ਅਤੇ ਸਵਾਸ ਚੜਾਉਂਦਿਆਂ ਸਮੇਂ 12 ਵਾਰ ਜੋ ਉਹਨਾਂ ਨੇ ਆਪਣੇ ਗੁਰੂ ਕੋਲੋਂ ਸ਼ਬਦ ਲਿਆ ਹੁੰਦਾ ਹੈ ਬਹੁਤੀ ਵਾਰ ਇਹ ਸ਼ਬਦ ਓਮ ਹੁੰਦਾ ਓਮ ਓਮ ਜਿਸ ਨੂੰ ਗਲਤੀ ਨਾਲ ਪ੍ਰੋਨਾਊਂਸ ਓਮ ਕਿਹਾ ਜਾਂਦਾ ਪਰ ਓਮ ਨਹੀਂ ਹੈ ਊੜੇ ਦੇ ਉੱਪਰ ਹੋੜਾ ਐੜੇ ਉੱਪਰ ਟਿੱਪੀ ਓਮ ਅਤੇ ਸਵਾਸ ਖੱਬੀ ਨਸ ਬੰਦ ਕਰਕੇ ਸੱਜੀ ਨਸ ਰਾਹੀਂ ਸਵਾਸ ਉੱਪਰ ਨੂੰ ਚੜਾਉਂਦੇ ਹਨ ਔਰ ਸਵਾਸ 12 ਵਾਰ ਓਮ ਕਹਿੰਦਿਆਂ ਸਵਾਸ ਉੱਪਰ ਚੜਾਉਣਾ ਫਿਰ ਅੰਦਰ ਸਵਾਸ ਰੋਕਣਾ ਹੈ ਔਰ 24 ਵਾਰ ਕਹਿੰਦਿਆਂ ਅੰਦਰ ਸਵਾਸ ਰੋਕ ਕੇ 24 ਵਾਰ ਓਮ ਕਹਿਣਾ ਹੈ ਅਤੇ ਫਿਰ ਹੌਲੀ ਹੌਲੀ ਬਾਹਰ ਲਿਆਉਣਾ ਹੈ ਅਤੇ ਬਾਹਰ ਲਿਆਉਂਦਿਆਂ ਵੀ 12 ਵਾਰ ਸਵਾਸ ਦੇ ਪੂਰਾ ਬਾਹਰ ਆਉਣ ਤੱਕ 12 ਵਾਰ ਓਮ ਕਹਿਣਾ ਹੈ। ਸੋ ਇਹ ਉਹਨਾਂ ਦੀ ਰੇਸ਼ੋ ਹੈ ਕਿ ਜੇ 1 ਮਿੰਟ ਸਵਾਸ ਉੱਪਰ ਚੜਾਉਣਾ ਹੈ ਅਤੇ 2 ਮਿੰਟ ਅੰਦਰ ਰੋਕਣਾ ਹੈ ਅਤੇ 1 ਮਿੰਟ ਫਿਰ ਬਾਹਰ ਲਿਆਉਣ ਲੱਗਿਆਂ ਲਾਉਣਾ। ਸੋ ਇਹ ਸੁਰਤੀ ਸਾਰੀ ਜੇ ਦੇਖੀ ਜਾਵੇ ਤਾਂ ਉਹ ਗਿਣਤੀ ਵਿੱਚ ਰਹਿੰਦੀ ਹੈ ਕਿ ਕਿੰਨੀ ਵਾਰ ਓਮ ਕਿਹਾ ਕਿੰਨੇ ਫਿਰ ਦੂਸਰੀ ਵਾਰ ਸੱਜੀ ਨਸ ਬੰਦ ਕਰਕੇ ਖੱਬੀ ਨਸ ਥਾਣੀ 12 ਵਾਰ ਕਹਿੰਦਿਆਂ ਓਮ ਕਹਿੰਦਿਆਂ ਸਵਾਸ ਉੱਪਰ ਚੜਾਉਣਾ ਹੈ 24 ਵਾਰ ਕਹਿੰਦਿਆਂ ਅੰਦਰ ਰੋਕਣਾ ਹੈ ਜਦੋਂ ਸਵਾਸ ਉੱਪਰ ਚੜਾਉਣਾ ਹੈ ਪੂਰਕ ਉਸਨੂੰ ਕਹਿੰਦੇ ਅਤੇ ਜਦੋਂ ਅੰਦਰ ਰੋਕਣਾ ਹੈ ਉਸਨੂੰ ਕੁੰਭਕ ਔਰ ਜੋ ਬਾਹਰ ਲਿਆਉਣਾ ਹੈ ਸਵਾਸ ਉਸਨੂੰ ਰੇਚਕ। ਗੁਰਬਾਣੀ ਵਿੱਚ ਵੀ ਆਉਂਦਾ ਹੈ ਮਹਾਰਾਜ ਜੀ ਬਚਨ ਕਰਦੇ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਪੁਆਂਗਮ ਪਾਠੀ ਰੇਚਕ ਪੂਰਕ ਕੁੰਭ ਕਰੇ। ਨਿਵਲੀ ਕਰਮ ਇਹ ਨਿਵਲੀ ਕਰਮ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਨਿਓਲਾ ਬੈਠਦਾ ਹੈ ਉਸ ਆਸਣ ਨੂੰ ਨਿਵਲੀ ਕਰਮ ਕਿਉਂਕਿ 84 ਆਸਣ ਜੋ ਹਨ ਇਹ ਪਸ਼ੂ ਪੰਛੀ ਜਿਸ ਤਰ੍ਹਾਂ ਬੈਠਦੇ ਹਨ ਉਹਨਾਂ ਦੇ ਬੈਠਣ ਦੇ ਢੰਗ ਹਨ। ਨਿਵਲੀ ਕਰਮ ਜਿਸ ਤਰ੍ਹਾਂ ਨਿਓਲਾ ਸਕੁਰਲ ਬੈਠਦਾ ਹੈ ਉਸ ਤਰ੍ਹਾਂ ਬੈਠ ਕੇ ਮਹਾਰਾਜ ਜੀ ਕਹਿੰਦੇ ਉਸ ਤਰ੍ਹਾਂ ਬੈਠ ਕੇ ਪੁਆਂਗਮ ਪਾਠੀ ਪੁਆਂਗਮ ਆਖਦੇ ਸੱਪ ਨੂੰ ਅਤੇ ਫਿਰ ਜਿਹੜੀ ਆਪਣੀ ਰੀੜ੍ਹ ਦੀ ਹੱਡੀ ਹੈ ਇਸ ਨੂੰ ਸੱਪ ਸਮਝਣਾ ਅਤੇ ਉਸ ਸੱਪ ਇਸ ਰੀੜ੍ਹ ਦੀ ਹੱਡੀ ਦੇ ਨਾਲ ਸਵਾਸ ਚੜਾਉਣੇ ਇੰਨੀ ਗਰਮ ਕਰਨਾ ਉਸ ਹੱਡੀ ਨੂੰ ਸਵਾਸਾਂ ਨਾਲ ਕਿ ਉਹਨੂੰ ਪੱਠੀ ਬਣਾ ਦੇਣਾ। ਨਿਓਲੀ ਕਰਮ ਪੁਆਂਗਮ ਪਾਠੀ ਰੇਚਕ ਪੂਰਕ ਕੁੰਭ ਕਰੇ ਤੋ ਸਵਾਸ 12 ਵਾਰ ਅੰਦਰ ਓਮ ਕਹਿੰਦੇ ਅੰਦਰ ਲੈ ਕੇ ਜਾਣਾ ਪੂਰਕ ਫਿਰ ਰੇਚਕ ਪੂਰਕ ਕੁੰਭ ਕਰੇ। ਮਹਾਰਾਜ ਜੀ ਕਹਿੰਦੇ ਕਿ ਇਸ ਤਰ੍ਹਾਂ ਆਸਣਾਂ ਵਿੱਚ ਬੈਠਣਾ ਸਵਾਸ ਸਵਾਸਾਂ ਦੀ ਪੱਠੀ ਬਣਾ ਕੇ ਸਰੀਰ ਨੂੰ ਤਪਾਉਣਾ ਔਰ ਰੇਚਕ ਪੂਰਕ ਕੁੰਭ ਕਰਨੇ ਗਿਣਤੀ ਨਾਲ ਓਮ ਦੀ ਗਿਣਤੀ ਕਰਕੇ ਸਵਾਸਾਂ ਨੂੰ ਅੰਦਰ ਲੈ ਕੇ ਜਾਣਾ ਰੋਕਣਾ ਬਾਹਰ ਲਿਆਉਣਾ। ਨਿਵਲੇ ਕਰਮ ਪੁਆਂਗਮ ਪਾਠੀ ਰੇਚਕ ਪੂਰਕ ਕੁੰਭ ਕਰੇ ਬਿਨ ਸਤਿਗੁਰ ਕੇ ਸੋਝੇ ਨਾਹੀਂ ਪਰ ਮੈਂ ਪੂਲਾ ਬੂਡ ਮਰੇ। ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹੇ। ਕੀ ਹੁੰਦਾ ਹੈ ਕਿ ਜਿੰਨਾ ਚਿਰ ਉਹ ਇਸ ਤਰ੍ਹਾਂ ਧਿਆਨ ਵਿੱਚ ਬੈਠਦੇ ਹਨ ਉਹ ਸਵਾਸਾਂ ਨੂੰ ਵਰਤਦੇ ਹਨ ਅੰਦਰ ਜਾਣ ਲਈ। ਮਹਾਰਾਜ ਜੀ ਕਹਿੰਦੇ ਕਿ ਜੋ ਗੁਰਸਿੱਖੀ ਦਾ ਰਸਤਾ ਹੈ ਇਹਦੇ ਵਿੱਚ ਪ੍ਰਾਣਾਯਾਮ ਕੀ ਹੈ, ਪੂਰਕ ਕੁੰਭ ਰੇਚਕ ਕੀ ਹੈ, ਕਿ ਗੁਰੂ ਧਾਰਨ ਕਰਕੇ ਗੁਰੂ ਪਾਸੋਂ ਗੁਰ ਸ਼ਬਦ ਲੈਣਾ ਅਤੇ ਉਸ ਸ਼ਬਦ ਨੂੰ ਅੰਦਰ ਖਿੱਚਣਾ, ਇਹ ਪੂਰਕ ਹੈ। ਜਿਸ ਤਰ੍ਹਾਂ ਉਹ ਸਵਾਸ ਅੰਦਰ ਖਿੱਚਦੇ ਹਨ, ਇਸ ਸ਼ਬਦ ਨੂੰ ਵਾਹਿਗੁਰੂ ਵਾਹਿਗੁਰੂ ਜਿਸ ਤਰ੍ਹਾਂ ਆਪਾਂ ਕਰਦੇ, ਕਿ ਉਸ ਸ਼ਬਦ ਨੂੰ ਅੰਦਰ ਖਿੱਚਣਾ ਪੂਰਕ ਹੈ ਸਾਡਾ। ਅਤੇ ਯੋਗੀ ਲੋਕ ਸਵਾਸ ਨੂੰ ਅੰਦਰ ਰੋਕਦੇ ਅਤੇ ਅਸੀਂ ਸ਼ਬਦ ਨੂੰ ਮਨ ਵਿੱਚ ਵਸਾਉਣਾ, ਅੰਦਰ ਸ਼ਬਦ ਨੂੰ ਮਨ ਵਿੱਚ ਵਸਾਉਣਾ, ਮਨ 'ਚ ਠਹਿਰਾਉਣਾ, ਇਹ ਸਾਡਾ ਕੁੰਭ ਹੈ। ਜਿਸ ਤਰ੍ਹਾਂ ਉਹ ਸਵਾਸ ਰੋਕਦੇ, ਸਾਡਾ ਕੁੰਭ ਹੈ ਕਿ ਗੁਰ ਸ਼ਬਦ ਨੂੰ ਅੰਦਰ ਸਵਾਸ ਅੰਦਰ ਮਨ ਵਿੱਚ ਵਸਾਉਣਾ। ਔਰ ਫਿਰ ਰੇਚਕ ਯੋਗੀ ਲੋਕ ਰੇਚਕ ਤੋਂ ਭਾਵ ਕਿ ਸਵਾਸ ਬਾਹਰ ਲਿਆਉਂਦੇ, ਅਤੇ ਮਹਾਰਾਜ ਜੀ ਕਹਿੰਦੇ ਗੁਰਸਿੱਖੀ ਵਿੱਚ ਰੇਚਕ ਇਹ ਹੈ ਕਿ ਜੋ ਕਰਮ ਗੁਰੂ ਆਖਦਾ ਹੈ ਕਿ ਆਹ ਕੰਮ ਨਹੀਂ ਕਰਨਾ, ਆਹ ਆਦਤਾਂ ਛੱਡ ਦੇਣੀਆਂ ਹਨ, ਉਹ ਕਰਮ ਉਹ ਆਦਤਾਂ ਸਾਰੀਆਂ ਛੱਡ ਦੇਣੀਆਂ ਹਨ, ਬਾਹਰ ਕੱਢ ਦੇਣੀਆਂ ਹਨ। ਜਿਸ ਤਰ੍ਹਾਂ ਯੋਗੀ ਸਵਾਸ ਬਾਹਰ ਕੱਢ ਦਿੰਦੇ ਅਤੇ ਅਸੀਂ ਉਹ ਮਾੜੇ ਕਰਮ ਮਾੜੀਆਂ ਆਦਤਾਂ ਬਾਹਰ ਕੱਢ ਦੇਣੀਆਂ, ਇਹ ਸਾਡਾ ਰੇਚਕ ਹੈ। ਕਹਿੰਦੇ ਸਾਡੇ ਵੀ ਸਾਰੇ ਅਸੀਂ ਵੀ ਕੰਮ ਇਹੀ ਕਰਦੇ ਹਾਂ ਪਰ ਥੋੜ੍ਹੇ ਜਿਹੇ ਵੱਖਰੇ ਕਰਦੇ। ਨਿਮਲੀ ਕਰਮ ਪੁਆਂਗਮ ਪਾਠੀ ਰੇਚਕ ਪੂਰਕ ਕੁੰਭ ਕਰੇ। ਮਹਾਰਾਜ ਜੀ ਉਹਨਾਂ ਦੀ ਬੋਲੀ ਵਿੱਚ ਸਮਝਾ ਰਹੇ ਹਨ ਕਿ ਸਾਡਾ ਪੂਰਕ ਕੀ ਹੈ, ਰੇਚਕ ਕੀ ਹੈ, ਕੁੰਭ ਕੀ ਹੈ। ਬਿਨ ਸਤਿਗੁਰ ਕੀ ਸੋਝੀ ਨਾਹੀਂ, ਪਰ ਮੈਂ ਪੂਲਾ ਬੂਡ ਮਰੈ, ਅੰਧਾ ਭਰਿਆ ਪਰ ਪਰ ਧੋਵੈ। ਪਹਿਲਾਂ ਮੈਲ ਮਨ ਮੈਲਾ ਹੋਇਆ ਹੋਇਆ ਹੁੰਦਾ ਹੈ, ਫਿਰ ਜਿੰਨਾ ਚਿਰ ਉਹ ਸਵਾਸ ਇਸ ਤਰ੍ਹਾਂ ਅੰਦਰ ਚਲਾਉਂਦੇ ਹਨ ਉਨ੍ਹਾਂ ਚਿਰ, ਕਿਉਂਕਿ ਮਨ ਨੂੰ ਟਾਈਮ ਨਹੀਂ ਮਿਲਦਾ ਕੋਈ ਹੋਰ ਖਿਆਲ ਲਿਆਉਣ ਦਾ, ਉਹ ਮਨ ਨੂੰ ਗਿਣਤੀ ਕਰਨ ਵਿੱਚ ਲਾ ਛੱਡਦੇ ਹਨ ਕਿ ਕਿੰਨੀ ਵਾਰ ਓਮ ਕਿਹਾ ਸਵਾਸ ਅੰਦਰ ਲੈ ਕੇ ਜਾਂਦੇ ਹਾਂ, ਕਿੰਨੀ ਵਾਰ ਅੰਦਰ ਠਹਿਰਾਉਂਦੇ ਹਾਂ। ਇਸ ਕਰਕੇ ਕਿਉਂਕਿ ਮਨ ਨੂੰ ਉਨ੍ਹਾਂ ਚਿਰ ਟਾਈਮ ਨਹੀਂ ਮਿਲਦਾ ਕੁਛ ਕਰਨ ਲਈ, ਇਸ ਕਰਕੇ ਉਨ੍ਹਾਂ ਚਿਰ ਬਚਿਆ ਰਹਿੰਦਾ ਹੈ। ਪਰ ਫਿਰ ਮਹਾਰਾਜ ਜੀ ਕਹਿੰਦੇ ਉਸ ਤੋਂ ਬਾਅਦ ਫਿਰ ਜਦੋਂ 24 ਘੰਟੇ ਤੇ ਬੈਠ ਨਹੀਂ ਸਕਦੇ ਇਸ ਤਰ੍ਹਾਂ, ਅੰਧੇ ਭਰਿਆ ਪਰ ਪਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹੇ, ਨਾਮ ਬਿਨਾਂ ਫੋਕਟ ਸਭ ਕਰਮਾ, ਜਿਉਂ ਬਾਜੀਗਰ ਪਰਮ ਫੁੱਲੇ। ਨਾਮ ਬਿਨਾਂ ਫੋਟੇ ਸਭ ਕਰਮ, ਫੋਕਟ ਸਭ ਕਰਮ। ਸੋ ਉਹਨਾਂ ਦਾ ਦੱਸਿਆ ਪ੍ਰਾਣਾਯਾਮ, ਪਹਿਲਾਂ ਆਸਣ ਵਿੱਚ ਬੈਠਦੇ ਅਤੇ ਫਿਰ ਸਵਾਸਾਂ ਨਾਲ ਅੰਦਰ ਜਾਂਦੇ। ਅਤੇ ਮਹਾਰਾਜ ਜੀ ਕਹਿੰਦੇ ਕਿ ਅਸੀਂ ਸਾਡਾ ਜੋ ਅੰਦਰ ਜਾਣ ਦਾ ਹੈ ਤਰੀਕਾ ਉਹ ਗੁਰਸ਼ਬਦ ਨਾਲ ਹੈ। ਗੁਰਸ਼ਬਦ ਨੂੰ ਮਨ ਨੂੰ ਗੁਰਸ਼ਬਦ ਨਾਲ ਜੋੜਨਾ, ਅਤੇ ਗੁਰਸ਼ਬਦ ਜੋ ਹੈ ਉੱਧਰ ਜੋ ਸਵਾਸ ਹੈ ਸਵਾਸ ਵਿੱਚ ਕੁਛ ਭਾਵਨਾਵਾਂ ਨਹੀਂ ਹਨ, ਸਵਾਸ ਵਿੱਚ ਨਾ ਪ੍ਰੇਮ ਹੈ ਨਾ ਨਫ਼ਰਤ ਹੈ ਨਾ ਕੁਛ ਨਹੀਂ ਹੈ, ਪਰ ਜੋ ਵਾਹਿਗੁਰੂ ਸ਼ਬਦ ਹੈ ਇਸ ਵਿੱਚ ਪਰਮਾਤਮਾ ਦੇ ਸਾਰੇ ਗੁਣ ਹਨ। ਅਤੇ ਜਦੋਂ ਵਾਹਿਗੁਰੂ ਸ਼ਬਦ ਜਪਿਆ ਜਾਂਦਾ ਹੈ ਤਾਂ ਪਰਮਾਤਮਾ ਦੇ ਸਾਰੇ ਗੁਣ ਆਪਣੇ ਅੰਦਰ ਆਉਣ ਲੱਗਦੇ ਹਨ। ਗੁਰਸ਼ਬਦ ਨੂੰ ਅੰਦਰ ਲਿਆਉਣਾ ਹੈ, ਉਸਨੂੰ ਅੰਦਰ ਰੋਕਣਾ ਹੈ, ਅੰਦਰ ਵਸਾਉਣਾ ਹੈ, ਅਤੇ ਮਾੜੀਆਂ ਆਦਤਾਂ ਨੂੰ ਬਾਹਰ ਕੱਢ ਦੇਣਾ, ਇਹ ਸਾਡਾ ਪ੍ਰਾਣਾਯਾਮ ਹੈ। ਫਿਰ ਉਸ ਤੋਂ ਅੱਗੇ ਦੱਸਦੇ ਕਿ ਧਿਆਨ, ਯੋਗੀ ਲੋਕ ਫਿਰ ਧਿਆਨ ਧਰਦੇ। ਧਿਆਨ ਜਦੋਂ ਸਵਾਸ ਉੱਪਰ ਲੈ ਕੇ ਜਾਂਦੇ ਅਤੇ ਦਸਵੇਂ ਦੁਆਰ ਵਿੱਚ ਹੌਲੀ ਹੌਲੀ ਉਹ ਪਹੁੰਚਦੇ ਤੇ ਉੱਥੇ ਅਨਹਦ ਸ਼ਬਦ ਦੱਸ ਦੇ ਕੇ ਵੱਜਦਾ ਤੇ ਉਹ ਅਨਹਦ ਸ਼ਬਦ ਵੱਜਣ ਸੁਣਨ ਵਿੱਚ ਆਪਣੇ ਚਿੱਤ ਨੂੰ ਲਾ ਰੱਖਦੇ ਉੱਥੇ। ਔਰ ਇਸ ਵਿਧੀ ਨੂੰ ਧਿਆਨ ਕਿਹਾ ਜਾਂਦਾ ਹੈ ਕਿ ਉਹ ਆਪਣੇ ਧਿਆਨ ਨੂੰ ਅਨਹਦ ਸ਼ਬਦ ਸੁਣਾਉਣਾ ਸੁਣਾਉਂਦੇ। ਪਰ ਮਹਾਰਾਜ ਜੀ ਕਹਿੰਦੇ ਕਿ ਗੁਰਸਿੱਖੀ ਵਿੱਚ ਧਿਆਨ ਹੋਏਗਾ ਪ੍ਰੇਮ ਨਾਲ ਗੁਰਬਾਣੀ ਪੜ੍ਹਨੀ, ਪ੍ਰੇਮ ਨਾਲ ਗੁਰਬਾਣੀ ਸੁਣਨੀ ਨਾਲ, ਅਤੇ ਧਿਆਨ ਨਾਲੋਂ ਨਾਲ ਧਿਆਨ ਕਰੀ ਜਾਣਾ, ਨਾਲੋਂ ਨਾਲ ਵਿਚਾਰ ਕਰੀ ਜਾਣਾ ਕਿ ਗੁਰਬਾਣੀ ਕੀ ਆਖਦੀ ਹੈ। ਜਿਉਂ ਜਿਉਂ ਪੜ੍ਹਨੀ ਹੈ ਤਿਉਂ ਤਿਉਂ ਨਾਲ ਨਾਲ ਵਿਚਾਰ ਕਰੀ ਜਾਣਾ ਕਿ ਗੁਰਬਾਣੀ ਕੀ ਆਖਦੀ ਹੈ। ਇਹ ਸਾਡਾ ਧਿਆਨ, ਇਹ ਸਾਡਾ ਧਿਆਨ।